जुगो जुग अटल। श्री गुरु ग्रंथ साहिब महाराज जी की मिठी ते निघी गोद विच जुड़ बैठी गुरु रूप साह संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी होर दी आत्मक लेखनिया, साडा अज दा विशा है जी हुक्म, लेख नंबर 32 भाग 8। आओ बड़े प्यार नाल सरवण करिए। होमे वेड़े मन नाल जो भी ख्याल जा कर्म किते जांदे हन, कहिंदे सारे भरम भुलावे दी अज्ञानता दे हनेरे च ठोकरां हन। जो भी ख्याल या कर्म होमे वेड़े मन नाल किते अज्ञानता दे हनेरे च ठोकरां हन। साडे होमे वेड़े मन नूं मारना जां बदलना सौखा नहीं है। हुण जो साडे मन दी मौजूदा रंगत है, एक कई जन्मां दे ख्यालां ते कर्मां दा निचोड़ जां हवाड़ है। इस लई इस रंगत नूं बदलन लई अत्यंत उद्दम दृढ़ता अते समें दी लोड़ है। पहला तां सानूं इह एहसास होना चाहीदा है कि साडे मौजूदा ख्यालां जां कर्मां दी रंगत होंतारी है। साडे मन दी होमे दी भावना जां रंगत बदलनी जरूरी है। निरे पुरे दिमागी ज्ञान, सियानपा, उक्तियां जुक्तियां, फिलोसफिया नाल ते तब्दील नहीं हो सकती, क्योंकि इन्हां विच भी होमे दी अंश है। सो की करिए, कहिंदे इस लई मन दी रंगत बदलन लई उचेरी चंगेरी दैवी संगत करनी अत जरूरी है। हां जी, मन दी रंगत बदलन लई उचेरी चंगेरी दैवी संगत करनी अत जरूरी है। ज्यों ज्यों साडे मन नूं उचेरी सोहनी दैवी आत्मक भावना वाली ज्यौंदी जागदी संगत दी प्योंद चढ़दी जावेगी, साडे मन दी मैल कटदी जावेगी, साडा मन उचेरे आत्मक गुण ग्रहण करदा होया निर्मल हुंदा जावेगा ते साडी विवेक बुद्धि उगड़दी जावेगी। साध संग मल लाथी पार ब्रह्म पयो साथी। इस तरह आत्मक प्योंद द्वारा ही अनुभव प्रकाश हो सकता है, जिस नाल अपने भाणे अते इलाही भाणे दा निर्णा हो सकता है। हाँ जी, संगत द्वारा आत्मक प्योंद चढ़ेगी, फिर अनुभव प्रकाश होवेगा, ता ही अपने भाणे अते इलाही भाणे दा निर्णा हो सकता है। इस अनुभवी निर्णय नूं ही गुरबाणी च बुझना, सीझना, पहचानना किया गया है। इस अनुभवी आत्मक निर्णय तो बगैर साडा मन होमे दे भरम भुलावे विच अपने ही भाणे च चलदा रहेगा ते इलाही हुक्म दियां बरकतां ते आत्मक विरासत तो वांझा जावेगा। जब लग हुक्म ना बूझता तब ही लो दुखिया। हुण मन नूं आत्मक प्योंद किवें चाड़ीए? पहला आपां नूं दस्सिया कि साध संगत, हुण अगे होर एक्सप्लेन करदे हन। कहिंदे हन मन नूं आत्मक प्योंद चाढ़न लई नाम अभ्यास कमाई अंतरमुखी सिमरन, दूजा बख्शिया होया गुरमुख प्यारियां दी संगत फिर उन्हां दी सेवा अथवा साध संगत, अते तीसरा गुरप्रसाद दी लोड़ है। हुण जेकर असी मन नूं आत्मक प्योंद चाढ़न लई कुछ होर साधन करदे हां, जिवें कि सियानपा नाल, उक्तियां जुक्तियां, दिमागी ज्ञान नाल, खुशक सुक्की फिलोसफी, कर्म कांड, हठ धर्म अते त्याग, कहिंदे इह फोके साधन कारगर नहीं हुंदे, क्योंकि इन्हां सभना दे पिछे होमे दी लेस हुंदी है। सब तो उच्ची सुच्ची अते अत्यंत कारगर प्योंद, हां जी ध्यान देना, कहिंदे सब तो उच्ची सुच्ची प्योंद अत्यंत कारगर प्योंद की है? इलाही प्यार। मन रे क्यों छूटे बिन प्यार, क्या जप क्या तप संजमो, क्या बर्त क्या स्नान, जब लग जुगत न जानिए पाओ भगत भगवान। जो साध संगत अति सिमरन नाल साडा मन निर्मल हुंदा है, ता साडी आत्मा दा अक्स साडे मन उत्ते पैंदा है, ता साडे अंदर मैं मेरी दे प्यार दी बजाए तू तेरी दा प्यार वधदा जांदा है। इस तरह उपजी प्रीत प्रेम रस चाओ वाली रंगत नाल साडी होमे दा भरम भुलावा दूर हो जांदा है, सानू प्रतीत होण लग पैंदा है। कबीर ना हम किया ना करेंगे, ना कर सकै शरीर, क्या जानो किछ हर किया पयो कबीर कबीर। मेरा किया कछु ना होए, कर है राम होए है सोए। इस तरह जद साडे मन नूं इलाही प्यार दी प्योंद चढ़ जांदी है फिर सानू प्रतीत हुंदा है कि इलाही हुक्म ही सारे पासे ओत पोत रव रिया भरपूर है ते साडी निक्की जी होमे दी मन मर्जी लई कोई थाओ नहीं अटल अपुल अपार इलाही हुक्म दी रवानगी दे वेग विच रुड़ना जा भाण च सुर होके चलना यही साडा फर्ज है। हाँ जी की फर्ज है? पाने च सुर होके चलना ही साडा फर्ज है ते यही साडे लई लाभदायक ते कल्याणकारी है। जग्यासु इस आत्मक अवस्था विच यूं प्रतीत करदा है जो तू करे करावे स्वामी सा मसलत परवान हम किछ नाही एक ओही मैं नाही प्रभ सब किछ तेरा मीत करे सोई हम माना मीत के करतब कुशल समाना। हुन इन्हां दोहां हालतां एक मानसिक अवस्था है ते आत्मक अवस्था इन्हां दोहां च निखेड़वां निरना मानसिक अवस्था की है ते आत्मक अवस्था की है कि भी असी निरना कर सकते हां कि साडी अवस्था की है। कहिंदे मानसिक अवस्था त्रैगुणी माइकी खेल है आत्मक अवस्था ए ता आत्मक परम खेल है। मानसिक अवस्था विच होमे अथवा मैं मेरी दा बोलबाला है आत्मक अवस्था तू तेरी दी भावना। कहिंदे होमे परायण है मानसिक अवस्था आत्मक अवस्था ए आत्म परायण है। ओ परम पुलावा ए अनुभव प्रकाश है। मानसिक अवस्था विच ता मन मर्जी है आत्मक अवस्था विच ता इलाही हुक्म है। वो अपने पाने च चलना है ए हुक्म रजाई चलना है। वो कर्मबद्ध है ए कर्मा तो आजाद है। मानसिक अवस्था विच सानू माया दी खिच है आत्मक अवस्था दौरान प्रीत डोरी दी खिच है। कहिंदे उत्थे दुख कलेश इत्थे सदा कुशल खेम उत्थे ईरखा द्वैत इत्थे मैत्री भाव वैर विरोध इत्थे प्यार अहो शांति ए शांति उत्थे आवागमन इत्थे बहुड़ न मरना। ओ जमा दे फेर विच है ए जमा तो आजाद है उत्थे तृष्णा दी अग है इत्थे त्रिपत अघाए है। ओ दूजा भाव है इत्थे इको इक है उत्थे इच्छा है इत्थे निर इच्छत है। कहिंदे मानसिक अवस्था विच तां शिकायत है आत्मक अवस्था उत्थे सिर्फ शुकर है। मानसिक अवस्था दौरान रोस है आत्मक अवस्था विच सब पला है। हुन मानसिक अवस्था की है? ए होमे वेड़े मन दा प्रगटावा है जिस विच अवगुण भरपूर हन। असी जो भी ख्याल इच्छा रीझा कर्म करदे हां सब होमे परायण हन। हां जी इस अवस्था विच कहंदे जो भी ख्याल इच्छा रीझा कर्म करदे हां सब होमे परायण हन। अपना पाना है मन मर्जी है इसलिए इलाही हुक्म तो बेसुरे ते उल्ट हां जिस दी सजा सानू भुगतनी पैंदी है। अपने पाने जो चले पाई विछड़ चोटा खावे। कहिंदे इत्थों तक कि माइकी मंडल विच साडियां नेकियां साडे परोपकार साडे फर्ज मोह साडा प्यार भी साडे पाठ पूजा कर्म आंड अंदर सबना अंदर कहिंदे होमे दी लेस जां अंश हुंदी है जिस नाल असीं कर्मबद्ध हो जांदे हां। ते दूजे पासे आत्मक अवस्था उत्थे की है? कहिंदे इस विच जीव साध संगत ते गुरु दी बख्शिश द्वारा जद इलाही हुक्म बुझ लैंदा है तां अपनी होमे नूं आत्म प्रायण करके हुक्म दी रवानगी च सुर होके रुड़िया जांदा है अते आत्मक प्रकाश दे सारे दैवी गुण उस च उपज पैंदे हन प्रवेश हो जांदे हन। दूजे लफ्जां विच साडे माइकी औगण होमे दा प्रगटावा ते पसारा हन ते सारे दैवी गुण ए हुक्म दा प्रकाश अते प्रतीक हन। होमे वड्डा गुबार है होमे विच बुझ ना सके कोई होमे विच भगत ना हो वई हुक्म ना बुझिया जाए होमे विच जियो बंद है नाम ना वसै मन आए। इस हुक्म रजाई चलन विच हां जी इस हुक्म रजाई चलन विच अपने मन दी रंगत मर्जी साडियां रीझां चाओ स्वाद साडी तृष्णा हंगता वलवले सियाणपां चतुराइयां साडे रोसे गिले शिकायतां ईरखा द्वैत वैर विरोध साडा शक क्यों क्या कैसे कहंदे इन्हां नीवियां माइकी रुचियां दी लेस भी नहीं हो सकती। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ। ਹਾਂਜੀ ਧਿਆਨ ਦੇਈਏ, ਕਹਿੰਦੇ ਮਨ ਨੂੰ ਮਾਰਨਾ ਨਹੀਂ ਹੈ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ, ਮਨ ਨਾਲ ਕੀ ਕਰੀਏ। ਕਹਿੰਦੇ ਬਲਕਿ ਹਉ ਧਾਰੀ ਮਨ ਨੂੰ ਮੋੜ ਮੋੜ ਕੇ, ਇਹਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਹਾਂਜੀ ਸਿਮਰਨ ਕਰਕੇ, ਹਾਂਜੀ ਸੇਵਾ ਕਰਕੇ, ਪ੍ਰੀਤਮ ਦੇ ਪਿਆਰ, ਪ੍ਰੀਤ ਪਿਆਰ ਦੇ ਸੁਪਨਾ ਵਿੱਚ ਭਿਉਂ ਭਿਉਂ ਕੇ, ਇਹਨੂੰ ਟੁੱਬੀਆਂ ਲਵਾ ਕੇ, ਇਸ ਮਨ ਨੂੰ ਪ੍ਰੇਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤਹਿ ਜਾਓ। ਹੁਣ ਹੁਕਮ ਰਜਾਈ ਚੱਲਣਾ ਹੈ, ਸੋ ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਮਹਾਂਪੁਰਖਾਂ ਨੇ ਦੱਸੀ ਹੈ। ਤਿੰਨ ਸੱਸੇ ਕਮਾਣੇ ਹਨ, ਕਿਹੜੇ ਕਿਹੜੇ? ਕਹਿੰਦੇ ਪਹਿਲਾ ਸਬਰ, ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ ਜੋ ਬਖਸ਼ਿਸ਼ ਹੋਵੇ ਉਹਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦੂਸਰਾ ਹੈ ਸ਼ੁਕਰ, ਕਹਿੰਦੇ ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਕਿਵੇਂ? ਕਹਿੰਦੇ ਜੇ ਮਾਰੇ ਤਾਂ ਵੀ ਮੇਰ, ਜੇ ਮਾਰ ਜਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਤਾਂ ਵੀ ਤਿਆਈ। ਕਹਿੰਦੇ ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਹਦੀ ਦਾਤ, ਜੇ ਘਾਟਾ ਵੀ ਹੋਵੇ ਤਾਂ ਉਹਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਹਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਉਹਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ, ਸਾਡੀ ਗਮੀ ਖੁਸ਼ੀ ਦੁੱਖ ਸੁੱਖ, ਸਾਡੀ ਵਡਿਆਈ ਸਾਡੀ ਨਿੰਦਾ ਲਾਭ ਹਾਨੀ, ਸਾਡੀ ਤੰਦਰੁਸਤੀ ਸਾਡੀ ਬਿਮਾਰੀ, ਜੀਵਨ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਤੇ ਮਨ ਤਨ ਚਿੱਤ ਸ਼ੁਕਰਾਨੇ ਵਿੱਚ ਰੱਖਣਾ। ਹਾਂਜੀ ਲਾਭ ਵਿੱਚ ਵੀ ਹਾਨੀ ਵਿੱਚ ਵੀ, ਤੰਦਰੁਸਤੀ ਵਿੱਚ ਵੀ ਬਿਮਾਰੀ ਵਿੱਚ ਵੀ ਆਪਣੇ ਪ੍ਰੀਤਮ ਦੀ ਮੌਜ ਖੁਸ਼ੀ ਪ੍ਰਤੀਤ ਕਰਨੀ, ਮਨ ਤਨ ਚਿੱਤ ਸ਼ੁਕਰਾਨੇ 'ਚ ਰੱਖਣਾ। ਜਿਉ ਭਾਵੇ ਤਿਉ ਰਾਖ ਲੈ ਹਮਸਰਨ ਪ੍ਰਭਾਏ ਰਾਮ ਰਾਜੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਏ। ਹੁਣ ਤੀਸਰਾ ਸੱਸਾ, ਪਹਿਲਾਂ ਸਬਰ ਫਿਰ ਸ਼ੁਕਰ, ਹੁਣ ਕਹਿੰਦੇ ਸਿਮਰਨ। ਕਹਿੰਦੇ ਫਿਰ ਐਸੇ ਮਨ ਮੋਹਣੇ, ਸਦ ਬਖਸ਼ਿੰਦ ਸਦ ਮਿਹਰਬਾਨ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਲਾਡ ਲਡਾਵੇ ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਜੀ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ, ਇਹ ਸਾਡਾ ਅਵਲ ਫਰਜ਼ ਬੰਦਾ ਹੈ ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋ ਕਰੋ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ, ਤੇ ਅਸੀਂ ਉਹਦੇ ਸ਼ੁਕਰਾਨੇ 'ਚ ਉਹਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕ੍ਰਿਤ ਕ੍ਰਿਤ ਹੁੰਦੇ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਹਾਂਜੀ ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ, ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ। ਹੁਣ ਅਨੁਭਵ ਨਹੀਂ ਖੁੱਲੇਗਾ ਤਾਂ ਕਹਿੰਦੇ ਉਹਦੇ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਤੇ ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਸੋ ਇਨਡਾਇਰੈਕਟਲੀ ਸਿਮਰਨ ਕੀਤੇ ਬਗੈਰ ਨਾ ਸਬਰ ਹੋ ਸਕਦਾ ਹੈ ਨਾ ਸ਼ੁਕਰ ਹੋ ਸਕਦਾ ਹੈ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਫਿਰ ਕੀ ਹੁੰਦਾ ਹੈ? ਕਹਿੰਦੇ ਮਨ ਪੂਰਨ ਤੌਰ ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੈਖਰੀਦ ਗੋਲਾ ਬਣ ਜਾਂਦਾ ਹੈ ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਜਿਉਂ ਤੂੰ ਚਲਾਵੇ ਜੋ ਤੂੰ ਚਲਾਏ ਤੇ ਵਿਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ, ਜੈ ਬਸਾਲੇ ਤੈ ਬੈਸਾ ਸਵਾਮੀ ਜੈ ਭੇਜੇ ਤੈ ਜਾਵਾ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ, ਬੁੱਧੀ ਨਾਲ ਤੋਨ ਮਿਲ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ, ਹਾਂਜੀ ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਇਹ ਹੁਕਮ ਰਜਾਈ ਚੱਲਣਾ ਹੈ। ਜਿਵੇਂ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ, ਇਹੋ ਸਤਿਗੁਰੂ ਦੇ ਭਾਣੇ ਚ ਚੱਲਣਾ ਤੇ ਭਾਣਾ ਮੰਨਣਾ ਹੈ। ਮੂੰਹ ਲਾਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਤੇ ਕਬੀਰ ਜੀ ਵਾਂਗ ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨ ਕੋ, ਪੰਡਤ ਮੁੱਲਾ ਛਾਡੇ ਦੋ, ਬੁਨ ਬੁਨ ਆਪ ਆਪ ਪਹਿਰਾਵੋ, ਜਹ ਨਹੀਂ ਆਪ ਤਹਾਂ ਹੋਏ ਗਾਵੋ। ਕਬੀਰ ਜੀ ਕਹਿੰਦੇ ਹਨ ਮੈਂ ਉਸ ਅਵਸਥਾ ਵਿੱਚ ਟਿਕ ਕੇ ਸਿਮਰਨ ਕਰ ਰਿਹਾ ਹਾਂ ਜਿੱਥੇ ਕਿ ਆਪਾ ਭਾਵ ਹੁਣ ਬਿਲਕੁਲ ਨਹੀਂ ਹੈ, ਜਹ ਨਹੀਂ ਆਪ ਤਹਾਂ ਹੋਏ ਗਾਵੋ। ਹੁਣ ਹੁਕਮ ਤੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਹੀ ਉਹ ਹੁਕਮ ਦੀ ਸਹੀ ਅਰਥਾਂ ਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੇ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਕਦੋਂ? ਜਦੋਂ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ। ਹੁਣ ਇਲਾਹੀ ਹੁਕਮ ਅਤ ਸੂਖਮ ਗੁੱਜਾ ਅਪਾਰ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਭਾਣੇ ਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਅਤੇ ਕਲਿਆਣਮਈ ਇਲਾਹੀ ਹੁਕਮ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੰਦੇ ਹਨ। ਇੱਥੇ ਮਾਂ ਦਾ ਉਦਾਹਰਣ ਦਿੰਦੇ ਹਨ। ਕਹਿੰਦੇ ਮਾਂ ਦੀ ਮਮਤਾ ਬੇਲਾਗਤਾ ਨਿਸ਼ਕਾਮਤਾ ਅਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦੀ ਵੱਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ। ਆਪ ਦੁੱਖ ਚੱਲਦੀ ਰਾਤਾਂ ਜਾਗਦੀ ਜ਼ਫਰ ਜਾਲਦੀ ਹੈ। ਆਪਣੇ ਰੂਪ ਦੀ ਲਾਲੀ ਨੂੰ ਜੋ ਉਹਨੇ ਸਾਲਾਂ ਬੱਧੀ ਸਾਂਭ ਸਾਂਭ ਰੱਖੀ ਸੀ ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਈ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ। ਹਾਂਜੀ, ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਮਮਤਾ ਦੇ ਇਸ ਅਨਦਿਸਤੇ ਗੁੱਜੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਇਹ ਕਹਿਣ ਕਹਾਉਣ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ, ਜੀਵਨ ਨੂੰ ਜੋਖੋਂ ਚ ਪਾ ਕੇ, ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਸਰਹਾਨੇ ਖਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਨਵਾਂ ਜਨਮ ਹੀ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ, ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਕੀ ਕਰਨਾ ਪਵੇਗਾ? ਹਾਂਜੀ, ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨੀ ਦਾ ਪ੍ਰੇਮ ਆਕਾਰ ਇਹ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਟਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੇ ਸਾਰਿਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤ ਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਚਰਜ ਬਿਸਮਾਦੀ ਪ੍ਰਕਾਸ਼ ਹੈ, ਪ੍ਰਗਟਾਵਾ ਹੈ, ਪ੍ਰਤੀਕ ਹੈ। ਫਿਰ ਕਹਿੰਦੇ ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ, ਹੁਣ ਮਾਂ ਆਪਾ ਵੀ ਵਾਰ ਰਹੀ ਹੈ, ਹੁਕਮ ਵੀ ਪਾਲ ਰਹੀ ਹੈ। ਕਹਿੰਦੇ ਇਸ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਇਨਾਮ ਵਿੱਚ ਮਾਂ ਨੂੰ ਕੀ ਦਿੰਦਾ ਹੈ? ਕਹਿੰਦੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਇਹ ਮਾਂ ਦੀ ਸੇਵਾ ਦਾ ਫਲ ਉਸਨੂੰ ਦਿੱਤਾ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਚ ਹੋ ਰਹੀ ਹੈ, ਉਸਦੀਆਂ ਸਾਰੀਆਂ ਲੋੜਾਂ ਸਹਿਜੇ ਪੂਰੀਆਂ ਹੋ ਰਹੀਆਂ ਹਨ। ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਫਿਰ ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਚ ਵਿਘਨ ਪੈਂਦਾ ਜਾਂਦਾ ਹੈ। ਉਹ ਆਪਣੇ ਹੋਮੇ ਦੇ ਭਰਮ ਭੁਲਾਵੇ ਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ ਪਾਇਓ ਬਾਲ ਬੁੱਧ ਸੁਖ ਰੇ। ਕਹਿੰਦੇ ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਹਦੀ ਪਰਵਰਿਸ਼ ਉਹਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੇ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ। ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ, ਬੁੱਝਦਾ, ਪਹਿਚਾਣਦਾ ਹੈ। ਸੋ ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸੁਪਨਾ ਦੀ ਗੋਦ ਚੋਂ ਨਿਕਲ ਕੇ ਹੁਣ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਸਿਆਣਪਾਂ ਫਿਕਰਾਂ ਵਿੱਚ ਪੈਂਦਾ ਹੈ, ਤੇ ਕਹਿੰਦੇ ਦੂਜੇ ਲਫ਼ਜ਼ਾਂ 'ਚ ਕੀ ਹੈ ਕਿ ਇਲਾਹੀ ਸੁਖਦਿਆਈ ਤੇ ਕਲਿਆਣਕਾਰੀ ਪ੍ਰੇਮ ਸੁਪਨਾ ਦੀ ਗੋਦ ਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਇਸ ਤਬਦੀਲੀ ਦਾ ਮੁੱਢ ਕਾਰਨ ਕਿਵੇਂ ਤਬਦੀਲੀ ਆ ਗਈ ਉਸ ਬੱਚੇ 'ਚ? ਕਹਿੰਦੇ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤੁਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਪਾਲਣ ਪੋਸਣ ਦੀ ਇਹ ਕਠਨ ਕਿਰਿਆ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ 'ਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ। ਚੁੱਲ੍ਹੇ 'ਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨੇ ਦੀ ਬੋ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ। ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਪਰਦਾ ਪਰਦਾ ਸਭ ਭੁੱਲ ਜਾਂਦਾ ਹੈ। ਕਹਿੰਦੇ ਜੇਕਰ ਬੱਚਾ ਖੇਡਦਾ ਖੇਡਦਾ ਸੜਹਾਂਦ ਵਾਲੀ ਥਾਂ ਜਾਂ ਗੰਧਲੇ ਪਾਣੀ 'ਚ ਡਿੱਗ ਪਵੇ, ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਤਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜ਼ਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁੰਗਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸਵਾਉਂਦੀ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਤਾਂ ਕੋਈ ਸਵਾਰਥ ਹੈ, ना ही मुक्ति दी इच्छा, सगो मां ता प्यार विच आपा गवा के उस सिरजनहार दे हुकम दी कार कमाउंदी है। हां जी, मां दी सेवा भावना च कहंदे ना कोई स्वार्थ, ना ही सेवा भावना च कोई मुक्ति दी इच्छा है, सगो मां ता प्यार विच आपा गवा के उस सिरजनहार दे हुकम दी कार कमाउंदी है। ए अलौकिक इलाही प्रीत करिश्मा है। सो गुरु प्यारी साध संगत जी, हुक्म भाग अठवां असी पढ़िया, इत्थे इस लड़ी दे पूरे नौ भाग हन, तुसी जरूर लो पढ़ के आत्मिक लाहे प्राप्त करो जी। वाहिगुरु जी का खालसा, वाहिगुरु जी की फतेह।